Want to make a difference in your community but not sure how? Go to GoFundMe.com right now and start a GoFundMe. Seriously. Your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe.
Since 1981, Unbound has connected people like you with families worldwide on their self-directed paths out of poverty. A brighter future is possible for these families when we all walk together. Sponsor a child today, and you'll help a family take the first steps on their path. Change their future in just one click. Start walking with your new friend today at unbound.org/walk.
If you love to travel, Capital One has a rewards credit card that's perfect for you. With the Capital One Venture X card, you earn unlimited double miles on everything you buy. Plus, you get premium benefits at a collection of luxury hotels when you book on Capital One Travel. And with Venture X, you get access to over 1,000 airport lounges worldwide. Open up a world of travel possibilities with the Capital One Venture X card. What's in your wallet?
Terms apply. Lounge access is subject to change. See CapitalOne.com for details.
ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਪੌੜੀ ਵਿੱਚ ਅਸੀਂ ਸਮਝਿਆ ਸੀ ਕਿ ਕਿਵੇਂ ਅਲੱਗ ਅਲੱਗ ਮਤਾਂ ਦੇ ਲੋਕ ਮਾਲਕ ਦੀ ਇਸ ਬੇਅੰਤ ਕੁਦਰਤ ਦਾ ਅੰਦਾਜ਼ਾ ਲਾ ਰਹੇ ਨੇ। ਜਿਵੇਂ ਵੇਦਾਂ ਦਾ ਕਹਿਣਾ ਹੈ ਕਿ ਲੱਖਾਂ ਹੀ ਪਤਾਲ ਅਤੇ ਲੱਖਾਂ ਹੀ ਆਕਾਸ਼ ਨੇ, ਪਰ ਉਹ ਵੀ ਭਾਲ ਭਾਲ ਕੇ ਥੱਕ ਗਏ ਨੇ। ਇੱਦਾਂ ਹੀ ਕਿਤਾਬਾਂ ਕਹਿੰਦੀਆਂ ਨੇ ਕਿ 18,000 ਹੋਰ ਜਹਾਨ ਨੇ, ਪਰ ਮੁੱਢ ਉਹ ਇਕੱਲਾ ਨੂੰ ਹੀ ਮੰਨਦੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਲੇਖਾ ਤਾਂ ਉਦੋਂ ਹੀ ਲਿਖਿਆ ਜਾ ਸਕਦਾ ਜੇਕਰ ਉਸ ਮਾਲਕ ਦਾ ਲੇਖਾ ਜੋਖਾ ਹੋ ਸਕੇ। ਉਸ ਮਾਲਕ ਦਾ ਲੇਖਾ ਜੋਖਾ ਕਰਦਿਆਂ ਗਿਣਤੀਆਂ ਦਾ ਅੰਤ ਹੋ ਜਾਏਗਾ, ਪਰ ਮਾਲਕ ਦਾ ਕੋਈ ਲੇਖਾ ਜੋਖਾ ਨਹੀਂ ਹੋ ਸਕਦਾ। ਉਹ ਵੱਡਾ ਸਿਰਜਣਹਾਰ ਆਪ ਹੀ ਆਪਣੀਆਂ ਕਰਨੀਆਂ ਨੂੰ ਜਾਣਦਾ। ਅੱਜ ਅਸੀਂ 23ਵੀਂ ਪੌੜੀ ਦੀ ਵਿਚਾਰ ਕਰਨੀ ਹੈ। ਇਸ ਪੌੜੀ ਵਿੱਚ ਵੀ ਗੁਰੂ ਸਾਹਿਬ ਨੇ ਮਾਲਕ ਦੀ ਬੇਅੰਤਤਾ ਦਾ ਵਰਣਨ ਕੀਤਾ। ਗੁਰੂ ਨਾਨਕ ਸਾਹਿਬ ਵਾਰੀ ਵਾਰੀ ਸਾਨੂੰ ਇਹ ਗੱਲ ਪੱਕੀ ਕਰਵਾ ਰਹੇ ਨੇ ਕਿ ਮਾਲਕ ਦਾ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ, ਪਰ ਅੱਜ ਕੱਲ੍ਹ ਹਰ ਕੋਈ ਉਸ ਮਾਲਕ ਨੂੰ ਅਲੱਗ ਅਲੱਗ ਤਰੀਕੇ ਨਾਲ ਦੱਸ ਰਿਹਾ। ਇਸ ਪੌੜੀ ਦੀ ਵਿਚਾਰ ਤੋਂ ਪਹਿਲਾਂ ਬਸ ਇਹ ਗੱਲ ਧਿਆਨ ਰੱਖਿਓ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਉਸ ਰੱਬ ਦੀ ਗੱਲ ਕੀਤੀ ਹੈ ਜਿਹੜਾ ਇੱਕ ਓਅੰਕਾਰ ਹੈ, ਜਿਹੜਾ ਯੂਨੀਵਰਸਲ ਟਰੁੱਥ ਹੈ, ਜਿਹੜਾ ਕੁਦਰਤ ਵਿੱਚ ਅਟਲ ਹੁਕਮਾਂ ਦੇ ਰੂਪ ਵਿੱਚ ਵਸਿਆ ਹੋਇਆ ਹੈ, ਅਤੇ ਸਾਡੇ ਅੰਦਰ ਉਹੀ ਮਾਲਕ ਚੰਗੇ ਗੁਣਾਂ ਦੇ ਰੂਪ ਵਿੱਚ ਬੈਠਾ। ਜੇ ਇਸ ਤਰ੍ਹਾਂ ਰੱਬ ਦੇ ਸਰੂਪ ਨੂੰ ਮੰਨੀਏ ਤਾਂ ਇਸ ਰੱਬ ਦਾ ਕਿਸੇ ਜਾਤ, ਧਰਮ, ਮਜ਼ਹਬ ਨਾਲ ਕੋਈ ਭੇਦਭਾਵ ਨਹੀਂ। ਇਸ ਤਰ੍ਹਾਂ ਦੇ ਰੱਬ ਨੂੰ ਬੋਧੀ, ਜੈਨੀ, ਈਸਾਈ, ਮੁਸਲਮਾਨ, ਹਿੰਦੂ, ਸਿੱਖ, ਗੋਰਾ, ਕਾਲਾ ਅਤੇ ਕੋਈ ਨਾਸਤਿਕ ਵੀ ਮੰਨ ਸਕਦਾ। ਧਾਰਮਿਕ ਲੋਕਾਂ ਨੇ ਆਪ ਦੀ ਕਲਪਨਾ ਮੁਤਾਬਿਕ ਰੱਬ ਨੂੰ ਆਪਣੀਆਂ ਕਹਾਣੀਆਂ ਨਾਲ ਜੋੜ ਲਿਆ, ਕਿਉਂਕਿ ਜਦੋਂ ਵੀ ਅਸੀਂ ਰੱਬ ਦਾ ਨਾਮ ਲੈਂਦੇ ਹਾਂ ਤਾਂ ਹਰ ਕਿਸੇ ਦੇ ਦਿਮਾਗ ਵਿੱਚ ਇਹ ਗੱਲ ਫਿੱਟ ਕਰ ਦਿੱਤੀ ਗਈ ਹੈ ਕਿ ਹਵਾ ਵਿੱਚ ਕੋਈ ਰੱਬ ਬੈਠਾ ਹੈ ਅਤੇ ਅਸੀਂ ਉਹਨੂੰ ਪਾਠ ਪੂਜਾ ਕਰਕੇ ਮਨਾਉਣਾ, ਅਤੇ ਉਹਨੇ ਹਵਾ ਵਿੱਚੋਂ ਕੋਈ ਸ਼ਕਤੀ ਮਾਰਨੀ ਹੈ ਤੇ ਸਾਡੇ ਕੰਮ ਬਣ ਜਾਣੇ ਆ। ਪਰ ਗੁਰਬਾਣੀ ਇਸ ਗੱਲ ਨੂੰ ਰੱਦ ਕਰਦੀ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਮਾਲਕ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ ਕਿ ਕੋਈ ਉਹਦੇ ਕਿੰਨੇ ਮੰਤਰ ਪਾਠ ਕਰ ਰਿਹਾ, ਤੇ ਭਾਵੇਂ ਕੋਈ ਉਹਨੂੰ ਨਹੀਂ ਵੀ ਮੰਨਦਾ, ਉਹ ਇੱਕ ਯੂਨੀਵਰਸਲ ਲਾਅ ਜਾਂ ਲਾਅ ਆਫ ਨੇਚਰ ਦੇ ਰੂਪ ਵਿੱਚ, ਹੁਕਮ ਦੇ ਰੂਪ ਵਿੱਚ ਸਾਰਿਆਂ ਨੂੰ ਚਲਾ ਰਿਹਾ। ਜੇ ਉਹਨੂੰ ਇਹੀ ਲਾਲਚ ਹੋਵੇ ਕਿ ਕੋਈ ਉਹਨੂੰ ਪਾਠ ਮੰਤਰ ਮਾਰ ਕੇ ਮਨਾਏ, ਤਾਂ ਫਿਰ ਤਾਂ ਨਾਸਤਿਕ ਲੋਕਾਂ ਨੂੰ ਦੂਜਾ ਸਾਹ ਵੀ ਨਹੀਂ ਆਉਣਾ ਸੀ। ਗੁਰਬਾਣੀ ਤਾਂ ਕਹਿੰਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹ ਮਾਲਕ ਤਾਂ ਜੋਤ ਸਰੂਪ ਵਿੱਚ, ਮਤਲਬ ਚੰਗੇ ਗੁਣਾਂ ਦੇ ਰੂਪ ਵਿੱਚ ਤੇਰੇ ਅੰਦਰ ਹੀ ਬੈਠਾ। ਅਸੀਂ ਆਪਣੇ ਮੂਲ ਨੂੰ ਪਛਾਣੀਏ, ਉਹ ਤਾਂ ਤੇਰੇ ਨਾਲ ਹੀ ਹੈ, ਗੁਰੂ ਦੀ ਮੱਤ ਲੈ ਤੇ ਆਤਮਿਕ ਸੁੱਖ ਮਾਣ। ਹੁਣ ਤੁਸੀਂ ਸੋਚੋਗੇ ਕਿ ਫਿਰ ਅਰਦਾਸ ਦਾ ਕੀ ਕੰਸੈਪਟ ਹੈ, ਤੇ ਗੁਰਦੁਆਰਿਆਂ ਵਿੱਚ ਇੰਨੇ ਬਾਣੀ ਦੇ ਪਾਠ ਕਿਹਦੇ ਲਈ ਹੋ ਰਹੇ ਨੇ। ਦੋਵੇਂ ਗੱਲਾਂ ਦਾ ਜਵਾਬ ਇਸ ਤਰ੍ਹਾਂ ਕਿ ਤੁਹਾਡੇ ਅੰਦਰ ਜਿਹੜਾ ਮਾਲਕ ਜੋਤ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ ਬੈਠਾ, ਉਹਨੂੰ ਪੱਕੇ ਤੌਰ 'ਤੇ ਪ੍ਰਗਟ ਕਰਨਾ ਬਹੁਤ ਔਖਾ। ਉਹ ਤਾਂ ਫਿਰ ਸੱਚਖੰਡ ਵਾਲੀ ਅਵਸਥਾ, ਜਿੱਥੇ ਸੱਚ ਹੀ ਸੱਚ ਆ। ਕੋਈ ਨਾ ਕੋਈ ਵਿਕਾਰ ਬੰਦੇ ਨੂੰ ਹਰ ਰੋਜ਼ ਘੇਰ ਹੀ ਲੈਂਦਾ। ਅਸੀਂ ਤਾਂ ਆਪਦੇ ਆਪ ਨੂੰ ਮੋਟੀਵੇਟ ਕਰਨ ਲਈ ਅਰਦਾਸ ਕਰਨੀ ਸੀ, ਜਾਂ ਸਤਿਗੁਰ ਪਾਸ ਅਰਦਾਸ ਕਰਕੇ ਗਿਆਨ ਲੈਣਾ ਸੀ, ਕਿਉਂਕਿ ਗੁਰੂ ਨੇ ਸਾਡੇ ਭੁਲੇਖੇ ਕੱਢ ਕੇ, ਸਾਡੇ ਵਿਕਾਰ ਦੱਸ ਕੇ ਸਾਨੂੰ ਸਾਡੇ ਅੰਦਰ ਬੈਠੇ ਜੋਤ ਰੂਪ ਮਾਲਕ ਨਾਲ ਮਿਲਾਉਣਾ ਸੀ। ਗੁਰੂ ਅਮਰਦਾਸ ਜੀ ਦਾ 12 ਤੇ ਵਧੀਕ ਵਿੱਚ ਸ਼ਬਦ ਹੈ, ਬਿਣ ਬੋਲਿਆਂ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ, ਨਾਨਕ ਘੱਟ ਘੱਟ ਇੱਕੋ ਵਰਤਦਾ, ਸ਼ਬਦ ਕਰੇ ਬਰਗਾਸ। ਗੁਰੂ ਸਾਹਿਬ ਕਹਿੰਦੇ ਕਿ ਜੀਵਾਂ ਦੇ ਬੋਲਣ ਤੋਂ ਬਿਨਾਂ ਹੀ ਹਰੇਕ ਜੀਵ ਦੀ ਹਰੇਕ ਲੋੜ ਨੂੰ ਉਹ ਜਾਣਦਾ, ਉਸ ਨੂੰ ਛੱਡ ਕੇ ਹੋਰ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ। ਹੇ ਨਾਨਕ, ਹਰੇਕ ਸਰੀਰ ਵਿੱਚ ਉਹ ਮਾਲਕ ਆਪ ਹੀ ਮੌਜੂਦ ਹੈ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ ਹਰੇਕ ਜੀਵ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਉਹ ਆਪ ਹੀ ਕਰਦਾ। ਗੁਰਦੁਆਰੇ ਵਿੱਚ ਜਿਹੜੀ ਅਸੀਂ ਕੌਮੀ ਅਰਦਾਸ ਕਰਦੇ ਹਾਂ, ਉਹਦਾ ਮਤਲਬ ਵੀ ਸਾਡੇ ਗੁਰੂਆਂ, ਭਗਤਾਂ ਅਤੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਰੱਖਣਾ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡੇ ਸਿਰ 'ਤੇ ਸੋਹਣੀ ਦਸਤਾਰ ਹੈ। ਅਤੇ ਅਸੀਂ ਗੁਰੂ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਗੁਰੂ ਦੇ ਸ਼ਬਦ ਨੇ, ਗੁਰੂ ਦੇ ਗਿਆਨ ਨੇ ਸਾਨੂੰ ਉਸ ਮਾਲਕ ਨਾਲ ਮਿਲਾਉਣਾ। ਪਰ ਅਸੀਂ ਵੀ ਧਾਰਮਿਕ ਲੋਕਾਂ ਦੇ ਹਵਾਈ ਰੱਬ ਵਾਂਗੂ ਅਰਦਾਸ ਨੂੰ ਵੀ ਇੱਦਾਂ ਮੰਨ ਲਿਆ ਕਿ ਇੱਧਰੋਂ ਅਸੀਂ ਅਰਦਾਸ ਕਰਾਂਗੇ, ਉੱਧਰੋਂ ਹਵਾ ਵਿੱਚੋਂ ਸ਼ਕਤੀ ਆਏਗੀ ਅਤੇ ਸਾਡਾ ਕੰਮ ਪੂਰਾ ਹੋ ਜਾਏਗਾ। ਪਰ ਇਹਨਾਂ ਸ਼ਬਦਾਂ ਨੂੰ ਕਿੱਥੇ ਰੱਖੋਗੇ? ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਜਾਂ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਅਸੀਂ ਤਾਂ ਪਾਠੀਆਂ ਨੂੰ ਪੈਸੇ ਦੇ ਕੇ ਉਸ ਮਾਲਕ ਅੱਗੇ ਅਤੇ ਗੁਰੂ ਅੱਗੇ ਹੁਕਮ ਕਰਨ ਲਈ ਕਹਿ ਰਹੇ ਹਾਂ ਕਿ ਸਾਡੀ 101 ਰੁਪਏ ਦੀ, ਜਾਂ ਭਾਵੇਂ 1,01,000 ਰੁਪਏ ਦੀ ਲਾ ਲਓ, ਉਹਦੇ ਪਿੱਛੇ ਮਾਲਕ ਕੋਈ ਲਾਲਚੀ ਥੋੜ੍ਹੀ ਹੈ ਜਿਹੜਾ ਆਪਦੇ ਬਣਾਏ ਅਟਲ ਹੁਕਮਾਂ ਨੂੰ ਹੀ ਬਦਲ ਦੇਵੇਗਾ। ਭਾਵੇਂ 1,01,00,000 ਰੁਪਏ ਦੀ ਅਰਦਾਸ ਵੀ ਕਰਾ ਲਓ, ਜੋ ਉਹਦੇ ਨਿਯਮਾਂ ਵਿੱਚ ਹੋਣਾ ਉਹ ਹੋਣਾ ਹੀ ਹੈ। ਇਹ ਤਾਂ ਤੁਹਾਨੂੰ ਅਰਦਾਸਾਂ 'ਤੇ ਲਾਉਣ ਵਾਲਾ ਕੋਈ ਪਾਠੀ, ਰਾਗੀ ਜਾਂ ਕੋਈ ਪੰਡਿਤ ਲਾਲਚੀ ਹੋ ਸਕਦਾ, ਕਿਉਂਕਿ ਉਹਦਾ ਆਪਦਾ ਘਰ ਅਰਦਾਸਾਂ ਨਾਲ ਚੱਲਦਾ। ਇਹੀ ਗੱਲ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਪਰ ਅਸੀਂ ਤਾਂ ਕਦੀ ਵੀ ਬਾਣੀ ਨੂੰ ਸਮਝਿਆ ਹੀ ਨਹੀਂ, ਬਸ ਪੜ੍ਹਨ 'ਤੇ ਹੀ ਜ਼ੋਰ ਦਿੰਦੇ ਹਾਂ। ਮਤਲਬ ਸਮਝ ਕੇ ਲੈਣਾ ਵੀ ਕੀ ਹੈ? ਹੁਣੇ ਦਿਵਾਲੀ ਅਤੇ ਬੰਦੀ ਛੋੜ ਵਾਲੇ ਦਿਨ ਲੰਘ ਕੇ ਗਏ ਨੇ, ਆਪਦੇ ਕੋਲੋਂ ਇਹ ਸਵਾਲ ਪੁੱਛੋ ਤਾਂ ਸਹੀ ਕਿ ਅਸੀਂ ਕਿਹੜੇ ਸ਼ਬਦ ਦਾ ਮਤਲਬ ਸਿੱਖ ਕੇ ਆਏ ਹਾਂ ਗੁਰਦੁਆਰੇ ਤੋਂ। ਹਾਂਜੀ, ਪਰ ਇਹ ਸਲੋਕ ਤਾਂ ਹਰੇਕ ਗੁਰਦੁਆਰੇ ਵਿੱਚ ਬੜੀ ਉੱਚੀ ਉੱਚੀ ਪੜ੍ਹਿਆ ਗਿਆ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਤੇ ਗੁਰਦੁਆਰੇ ਆਪ ਹੀ ਸੋਹਣੀ ਆਤਿਸ਼ਬਾਜ਼ੀ ਕਰਕੇ ਸੰਗਤ ਦਾ ਪੈਸਾ ਇੱਦਾਂ ਲੇਖੇ ਲਾ ਰਹੇ ਸੀ, ਕਿਉਂਕਿ ਨਾ ਸਾਨੂੰ ਪਵਨ ਗੁਰੂ ਦੀ ਕੋਈ ਇੱਜ਼ਤ ਹੈ ਤੇ ਨਾ ਹੀ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਹੈ। ਸਿਧਾਂਤ ਨਾਲ ਸੌਦਾ ਕਰਕੇ ਫਿਰ ਅਸੀਂ ਵੱਖਰੀ ਕੌਮ ਕਿਵੇਂ ਆ। ਵਾਹਿਗੁਰੂ 23ਵੀਂ ਪੌੜੀ ਦੇ ਵਿਚਾਰ ਕਰਦੇ ਹਾਂ ਜੀ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਸਾਲਾਹੀ ਸਾਲਾਹੇ ਦਾ ਮਤਲਬ ਹੈ ਉਸ ਸਲਾਹੁਣ ਯੋਗ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਕਿਉਂਕਿ ਸਾਰੀਆਂ ਦਾਤਾਂ ਅਤੇ ਗੁਣ ਇੱਕੋ ਮਾਲਕ ਦੇ ਰਿਹਾ ਅਤੇ ਸਾਰਾ ਪਸਾਰਾ ਉਹਦੇ ਹੁਕਮ ਵਿੱਚ ਚੱਲ ਰਿਹਾ ਅਤੇ ਸਾਨੂੰ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਏਤੀ ਸੁਰਤ ਨਾ ਪਾਈ ਆ, ਪਰ ਉਹਦੀ ਸਿਫਤ ਸਲਾਹ ਕਰ ਕਰਕੇ ਕੋਈ ਇੰਨੀ ਸੋਝੀ ਨਹੀਂ ਪਾ ਸਕਿਆ ਕਿ ਉਹ ਮਾਲਕ ਕਿੱਡਾ ਵੱਡਾ, ਉਹਦਾ ਕੋਈ ਅੰਤ ਪਾ ਲਵੇ। ਸਿਫਤ ਸਲਾਹ ਕਰਦੇ ਅਸੀਂ ਆਖਦੇ ਹਾਂ ਕਿ ਕਿਵੇਂ ਉਹਦੇ ਹੁਕਮ ਵਿੱਚ ਹਵਾ, ਪਾਣੀ, ਮਨੁੱਖ, ਜ਼ਿੰਦਗੀਆਂ, ਜੀਵ ਜੰਤੂ, ਕਿਵੇਂ ਸਾਰਾ ਕੁਝ ਉਹਦੇ ਸਿਸਟਮ ਵਿੱਚ ਹੁਕਮ ਵਿੱਚ ਇੱਕ ਬੈਲੈਂਸ ਨਾਲ ਚੱਲ ਰਿਹਾ, ਪਰ ਉਹਦੇ ਹੁਕਮਾਂ ਦਾ ਅੰਤ ਕੋਈ ਵੀ ਨਹੀਂ ਲੱਭ ਸਕਦਾ। ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ। ਜਿਵੇਂ ਨਦੀਆਂ ਅਤੇ ਨਾਲੇ ਜਦੋਂ ਸਮੁੰਦਰ ਵਿੱਚ ਜਾ ਕੇ ਰਲ ਜਾਂਦੇ ਨੇ ਫਿਰ ਉਹ ਵੀ ਸਮੁੰਦਰ ਦਾ ਰੂਪ ਹੀ ਬਣ ਜਾਂਦੇ ਨੇ, ਇਸੇ ਤਰ੍ਹਾਂ ਅਸੀਂ ਵੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਕਰਦੇ ਅਸੀਂ ਉਹਦਾ ਅੰਤ ਨਹੀਂ ਲੱਭਣਾ, ਅਸੀਂ ਵੀ ਉਸ ਮਾਲਕ ਵਿੱਚ ਹੀ ਲੀਨ ਹੋ ਜਾਣਾ। ਕਬੀਰ ਸਾਹਿਬ ਕਹਿੰਦੇ ਨੇ, ਅਪ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਕਬੀਰ ਸਾਹਿਬ ਜੀ ਕਹਿੰਦੇ ਕਿ ਮੈਂ ਆਪਣੇ ਗਿਆਨ ਗੁਰੂ ਦੀ ਕਿਰਪਾ ਨਾਲ ਹੁਣ ਉੱਚੇ ਆਤਮਿਕ ਟਿਕਾਣੇ 'ਤੇ ਪਹੁੰਚ ਗਿਆ ਹਾਂ, ਜਿੱਥੇ ਮੈਨੂੰ ਰੱਬ ਮਿਲ ਪਿਆ ਹੈ। ਹੁਣ ਮੈਂ ਅਤੇ ਮਾਲਕ ਇੱਕ ਰੂਪ ਹੋ ਗਏ ਹਾਂ, ਕੋਈ ਸਾਡੇ ਵਿੱਚ ਫਰਕ ਨਹੀਂ ਦੱਸ ਸਕਦਾ। ਅੱਗੇ ਹੈ ਜੀ, ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਪਹਾੜਾਂ ਜਿੱਡੇ ਵੱਡੇ ਵੱਡੇ ਧਨ ਪਦਾਰਥਾਂ ਦੇ ਖਜ਼ਾਨਿਆਂ ਦੇ ਮਾਲਕ, ਜਿਨ੍ਹਾਂ ਕੋਲ ਸਮੁੰਦਰਾਂ ਜਿੰਨੀ ਵਿਸ਼ਾਲ ਧਨ ਦੌਲਤ ਹੋਵੇ, ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੇ। ਉਹ ਰਾਜੇ ਮਹਾਰਾਜੇ ਉਹਨਾਂ ਲੋਕਾਂ ਅੱਗੇ ਕੀੜੀ ਦੇ ਬਰਾਬਰ ਵੀ ਨਹੀਂ ਜਿਹੜੇ ਉਸ ਮਾਲਕ ਦੀ ਯਾਦ ਨੂੰ ਆਪਦੇ ਅੰਦਰੋਂ ਨਹੀਂ ਭੁਲਾਉਂਦੇ। ਮਤਲਬ ਜਿਹੜੇ ਲੋਕ ਸੱਚ ਮਾਲਕ ਨੂੰ ਦਿਲ ਵਿੱਚ ਵਸਾ ਕੇ ਰੱਖਦੇ ਨੇ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੈ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਰਾਜੇ ਮਹਾਰਾਜੇ ਮਾੜੇ ਨੇ ਜਾਂ ਧਨ ਦੌਲਤ ਰੱਖਣੇ ਮਾੜੇ ਨੇ। ਗੁਰੂ ਸਾਹਿਬ ਨੇ ਤਾਂ ਇੱਦਾਂ ਕਿਹਾ ਕਿ ਉਹ ਰਾਜੇ ਵੀ ਕਿਸ ਕੰਮ ਦੇ ਜਿਨ੍ਹਾਂ ਕੋਲ ਚੰਗੇ ਗੁਣ ਨਹੀਂ ਹੈਗੇ, ਜਿਹੜੇ ਸੱਚ ਨੂੰ ਵਿਸਾਰ ਚੁੱਕੇ ਨੇ, ਉਹਨਾਂ ਦੇ ਰਾਜੇ ਹੋਣ ਦਾ ਵੀ ਕੀ ਫਾਇਦਾ। ਸਿੱਖ ਨੇ ਆਪਣੀ ਇਮਾਨਦਾਰੀ ਦੀ ਕਮਾਈ ਕਰਕੇ ਮਾਇਆ ਦੇ ਵਿੱਚ ਰਹਿ ਕੇ ਵੀ ਨਿਰਲੇਪ ਰਹਿਣਾ। ਸਾਡਾ ਮਕਸਦ ਉਸ ਮਾਲਕ ਦਾ ਅੰਤ ਪਾਉਣਾ ਨਹੀਂ ਹੋਣਾ ਚਾਹੀਦਾ, ਗੁਰੂ ਦੇ ਗਿਆਨ ਰਾਹੀਂ ਆਪਦੇ ਜੀਵਨ ਨੂੰ ਸਵਾਰਨਾ ਹੋਣਾ ਚਾਹੀਦਾ। ਇਸ ਲਈ ਹਰ ਰੋਜ਼ ਦਾ ਭਾਵੇਂ ਇੱਕ ਹੀ ਸ਼ਬਦ ਪੜ੍ਹੋ, ਪਰ ਸ਼ਬਦ ਨੂੰ ਪੜ੍ਹ ਕੇ ਅਰਥਾਂ ਨਾਲ ਵਿਚਾਰ ਕਰੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਗੁਰੂ ਦਾ ਉਪਦੇਸ਼ ਕੀ ਹੈ ਜੀ। ਕੱਲ੍ਹ ਨੂੰ ਅਸੀਂ 24ਵੀਂ ਪੌੜੀ ਦੀ ਵਿਚਾਰ ਕਰਾਂਗੇ ਜੀ। ਬਾਕੀ ਕੋਈ ਵੀ ਸੁਝਾਅ ਤੁਸੀਂ ਕਮੈਂਟ ਕਰਕੇ ਦੇ ਸਕਦੇ ਹੋ ਅਤੇ ਇਸ ਵਿਚਾਰ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।